करो वंदना अनक बाद सन पर हर राय परम कटिए नानक साध संग दुतिया पहो मिटाय जाओ तो प्रेम खिलन का चाओ सिर तर तरी गली मुरियाओ इत मार्ग पैर तरी जय सिर दीचे कान न कीचे जुगो जुगो टल पावन श्री ग्रंथ साहब महाराज जी हजूरी जी सुभायमान गुरु प्यारे साध संग जी वाहिगुरु जी का खालसा वाहिगुरु जी की फतेह। सिख इतिहास विच ए दसंबर का महीना शहादतां दे नाल भरपूर है। समुचा दसंबर महीना सिख इतिहास दे विच धर्म दे जुझारू नेकी दे फरिश्ते और इंसानियत दियां कदरां कीमतां नूं बरकरार रखण वाले मर जीवड़ियां दी शहादत दा महीना है। इसी करके कहा जाता है बे शहीद की जो मौत है वो कौम की हयात है। हयात भी हयात है और मौत भी हयात है। शहीद दी मौत कौम दी जिंदगानी होया करती है। इस करके सिख इतिहास शहादतां नाल भरिया होया है और खास तौर पर दसंबर महीना क्योंकि 20 दसंबर 1704 नूं गुरु गोबिंद सिंह जी ने आनंदपुर साहब का किला 8 महीने के घेरे बाद छड्डिया। हालात ऐसे बन गए और 10 दसंबर 1715 11 साल बाद बंदा सिंह बहादुर उन्होंने गुरदास नंगल की गढ़ी 8 महीने के घेरे बाद खाली की। इतिहास में वाचिए तो 3 गढ़ियों का जिक्र बड़ा उभर के साढ़े सामने आता वर्ल्ड हिस्टरी के सिख इतिहास में तो है ही। एक चमकौर की गढ़ी, गुरदास नंगल की गढ़ी और सारागढ़ी। सारागढ़ी जिहदा इतिहास फ्रांस दियां बच्चियां दियां इतिहासक बुकां दे विच जिक्र है। 12 सितंबर 1897 यूनैसको दे फरमान अनुसार ओ दिन मनाया जांदा है। 36 सिख रेजिमेंट दे 21 जवान फ्रंटियर दा इलाका हवालदार ईश्वर सिंह उन्हां दा मोरी कमांडर लीडर और 10,000 पठाणा का जिक्र आता जो इंटरनेशनल हिस्ट्री दे विच ए वाकयात जो आया है। 21 सिख 10,000 पठान सारागढ़ी और गुरदास नंगल की गढ़ी जिथे बंदा सिंह बहादुर 8 महीने के घेरे तो बाद क्योंकि जदों लाहौर तो जलूस अब्दुल समद के लड़के जकरिया खां की कमान हेठ दिल्ली नूं रवाना होया तो जड़े सिख सन उन्हां नूं मुसलमान मखौल करदे ने कि तुहानूं इह सजावां किवें मिल रही ने, ऐसी दुर्दशा तुहाडी किवें बन गई। तो उन्होंने कहा भी ये तो उस अकाल पुरख का हुक्म है, दूसरा भुख ने सानू मालिया, नहीं तो साडा जो इतिहास है 10 साल का इतिहास खास तौर पर वो बंदा सिंह बहादुर दी पंजाब दी जित दे नाल गिणिया जाता है। 11 साल समुचा ਉਹਨਾਂ ਨੇ ਪੰਜਾਬ ਦੇ ਵਿੱਚ ਜੋ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਤੋਂ ਸਿਧਾਂਤ ਲਿਆ ਕੇ ਦਿੱਤਾ ਸੀ ਉਸੀ ਨੂੰ ਪ੍ਰਚਾਰਦਿਆਂ ਹੋਇਆਂ, ਇਸ ਕਰਕੇ ਬੰਦਾ ਸਿੰਘ ਬਹਾਦਰ ਨੇ ਅਸਲੀ ਮਾਇਨੇ 'ਚ ਜਿਹੜੀ ਡੈਮੋਕ੍ਰੇਸੀ ਹੈ ਉਹਦੀ ਸਟਾਰਟਿੰਗ ਬੰਦਾ ਸਿੰਘ ਬਹਾਦਰ ਤੋਂ ਹੁੰਦੀ ਹੈ। ਇਸ ਕਰਕੇ ਮਹਾਰਾਜ ਰਣਜੀਤ ਸਿੰਘ ਬੰਦਾ ਸਿੰਘ ਬਹਾਦਰ ਦੀ ਬੜੀ ਕਦਰ ਕਰਦਾ ਸੀ। ਔਰ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ, ਦਰਅਸਲ ਗੁਰੂ ਸਾਹਿਬਾਂ ਨੇ ਜੋ ਹਲੀਮੀ ਰਾਜ ਦੀ ਬਣਤਰ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੀ ਹੈ ਉਸੀ ਦੀ ਪੂਰਤੀ ਕੀਤੀ। ਕਈ ਦਫ਼ਾ ਐਸੇ ਸਵਾਲ ਬਣ ਜਾਂਦੇ ਨੇ, ਦਾਸ ਦੀ ਜ਼ਿੰਦਗੀ 'ਚ ਐਸਾ ਆਇਆ ਵੀ ਸੀ, ਮੰਦਸੌਰ ਦੀ ਘਟਨਾ ਹੈ ਜਿਹੜਾ ਬਾਰਡਰ 'ਤੇ ਐਮ ਪੀ ਦੇ ਨੀਮਚ ਮਦਰੌ ਮੰਦਸੌਰ ਜਿੱਥੇ ਅਫੀਮ ਬਹੁਤ ਹੁੰਦੀ ਹੈ, ਬਾਰਡਰ ਦਾ ਇਲਾਕਾ ਹੈ ਉੱਥੇ, ਕੁਝ ਸਿੰਘ ਕਹਿੰਦੇ ਜੀ ਦੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜੀ ਉਪਦੇਸ਼ ਹੈ, ਸਿਧਾਂਤ ਹੈ, ਉਹ ਡਾਈਜੈਸਟ ਹੋਣੇ ਮੁਸ਼ਕਲ ਹੈ। ਹਾਲਾਂਕਿ ਐਸਾ ਕੁਝ ਵੀ ਨਹੀਂ ਹੈ, ਇਹ ਸਮੁੱਚਾ ਗਿਆਨ ਨਾ ਹੋਣ ਕਰਕੇ, ਇਸੀ ਨੂੰ ਅਗਿਆਨਤਾ ਕਹਿੰਦੇ ਨੇ। ਕਹਿੰਦੇ ਨੇ ਜਦੋਂ ਯਹੂਦੀਆਂ ਨੇ 1000 ਸਾਲ ਦੀ ਗੁਲਾਮੀ ਤੋਂ ਬਾਅਦ ਯਰੂਸ਼ਲਮ 'ਤੇ ਕਬਜ਼ਾ ਕੀਤਾ, ਉੱਥੋਂ ਦੇ ਬਜ਼ੁਰਗਾਂ ਨੇ ਆਪਣੀ ਉਮਤ ਨੂੰ ਇਹ ਕਿਹਾ ਕਿ ਤੁਹਾਡੀ ਆਜ਼ਾਦੀ ਹਮੇਸ਼ਾ ਬਰਕਰਾਰ ਰਹਿ ਸਕਦੀ ਹੈ ਜੇ ਤੁਸੀਂ ਦੋ ਗੱਲਾਂ 'ਤੇ ਵਿਸ਼ਵਾਸ ਲਿਆਓਗੇ, ਦੋ ਗੱਲਾਂ ਨੂੰ ਮੰਨੋਗੇ। ਇੱਕ, ਆਪਣੇ ਧਾਰਮਿਕ ਵਿਰਸੇ ਤੋਂ ਅਲੱਗ ਨਹੀਂ ਹੋਣਾ, ਉਹਨਾਂ ਦੀ ਕਿਤਾਬ ਤੋਂ ਰੇਤ ਹੈ ਔਰ ਉਹਨਾਂ ਦੀ ਭਾਸ਼ਾ ਹੈ ਹੈਬਰੀਊ। ਆਪਣੀ ਭਾਸ਼ਾ ਅਤੇ ਆਪਣੇ ਧਾਰਮਿਕ ਗ੍ਰੰਥ ਤੋਂ ਅਲੱਗ ਨਹੀਂ ਹੋਵੋਗੇ ਤਾਂ ਤੁਹਾਡੀ ਵਾਹ ਵੱਲ ਨਹੀਂ ਕੋਈ ਵੇਖ ਸਕਦਾ। ਸਾਡੇ ਪਾਸ ਇਤਿਹਾਸ ਸਾਹਮਣੇ ਹੈ ਕਿਵੇਂ ਉਹਨਾਂ ਨੇ ਆ ਜਿੰਨੇ ਅਰਬ ਜਿਹੜੇ ਨੇ ਕਰੋੜਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਅੱਗੇ ਲਾਈ ਰੱਖਿਆ। ਖੈਰ, ਅਸੀਂ ਅੱਜ ਜੋ ਸਾਡੀ ਇਹ ਦੁਰਦਸ਼ਾ ਹੋ ਰਹੀ ਹੈ ਇਹ ਇਸੀ ਕਰਕੇ ਹੋ ਰਹੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਔਰ ਉਹਨਾਂ ਦੇ ਉਪਦੇਸ਼ ਔਰ ਜਿਹੜੀ ਆਪਣੀ ਸੰਸਕ੍ਰਿਤੀ ਹੈ, ਬੋਲੀ ਹੈ, ਉਸੀ ਤੋਂ ਅਲੱਗ ਹੋ ਗਏ ਹਾਂ। ਇੱਕ ਬਹੁਤ ਵਿਦਵਾਨ ਆਦਮੀ ਨੇ ਦਿੱਲੀ ਦੇ, ਡਾਕਟਰ ਮਹੀਪ ਸਿੰਘ, ਇੱਕ ਦਫ਼ਾ ਉਹ ਭੋਪਾਲ ਵਿਸਾਖੀ 'ਤੇ ਆਏ। ਅੱਛੇ ਵਿਦਵਾਨ ਨੇ, ਯੂਨੀਵਰਸਿਟੀ ਦੇ ਵਿੱਚ ਲੱਗੇ ਨੇ, ਹੁਣ ਤਾਂ ਸ਼ਹਿਰ ਰਿਟਾਇਰ ਹੋ ਗਿਆ। ਹੁਣ ਉਹ ਸੁਚੇਤਨਾ ਇੱਕ ਮੈਗਜ਼ੀਨ ਵੀ ਕੱਢਦੇ ਨੇ ਹਿੰਦੀ ਦਾ, ਹਿੰਦੀ ਦਾ ਹੀ ਉਹ ਪ੍ਰੋਫੈਸਰ ਨੇ, ਪੀ ਐੱਚ ਡੀ ਕੀਤੀ ਉਹਨਾਂ ਨੇ। ਇੱਦਾਂ ਗੱਲਾਂ ਚੱਲਦੀਆਂ ਸਨ, ਉਹ ਕਹਿੰਦੇ ਮੈਂ ਸਾਰੇ ਸਿੱਖਾਂ ਦੇ ਘਰਾਂ ਵਿੱਚ ਗਿਆ, ਅਮੀਰਾਂ ਦੇ ਵੀ, ਦਰਮਿਆਨੇ ਦਰਜੇ ਦੇ, ਮੀਡੀਅਮ ਵੀ, ਔਰ ਜੋ ਸਧਾਰਨ ਲੋਕ ਹੈ ਉਹਨਾਂ ਦੇ ਵੀ। ਉਹਨਾਂ ਦੀ ਤਾਂ ਗੱਲ ਇੱਕ ਪਾਸੇ ਰਹਿਣ ਗਈ, ਦਰਮਿਆਨੇ ਅਤੇ ਅਮੀਰਾਂ ਦੇ ਘਰਾਂ ਵਿੱਚ ਮੈਂ ਗਿਆ। ਇਹ ਸਾਡੀ ਬਦਕਿਸਮਤੀ ਹੈ ਕੌਮ ਦੀ ਕਿ ਸਿੱਖਾਂ ਦੇ ਪਾਸ ਇਸ ਵੇਲੇ ਬਹੁਤ ਕੁਛ ਹੈ, ਬਹੁਤ ਕੁਛ ਹੈ। ਔਰ ਜਿਹੜਾ ਆਪਣਾ ਅਸਲਾ ਹੈ ਉਸ ਤੋਂ ਅਲੱਗ ਹੋ ਗਏ। ਉਹ ਕਹਿੰਦਾ ਮੈਂ ਉਹਨਾਂ ਦੇ ਘਰਾਂ ਵਿੱਚ ਵੇਖਿਆ ਵੱਡੀਆਂ ਵੱਡੀਆਂ ਬਾਰਾਂ ਨੇ, ਡਰੈਗ ਰੂਮ ਦੇ ਵਿੱਚ ਬਾਰਾਂ ਨੇ, ਹਰੇਕ ਦੇਸ਼ ਦੀ ਸ਼ਰਾਬ ਉੱਥੇ ਹੈ, ਹਰ ਇੱਕ ਤਰ੍ਹਾਂ ਦੀ ਸ਼ਰਾਬ ਉੱਥੇ ਹੈ, ਲੇਕਿਨ ਕਿਸੇ ਘਰ ਦੇ ਵਿੱਚ ਮੈਨੂੰ ਲਾਇਬ੍ਰੇਰੀ ਨਜ਼ਰ ਨਹੀਂ ਆਈ ਹੈ। ਸਿਆਣੇ ਮਨੁੱਖ ਦੀ ਕਿਤਾਬ ਜਿਹੜੀ ਹੁੰਦੀ ਹੈ ਉਹਦੇ ਜੀਵਨ ਦਾ ਬਾਇਓਡਾਟਾ ਹੋਇਆ ਕਰਦੀ ਹੈ, ਉਹਦੇ ਉਪਦੇਸ਼ਾਂ ਦਾ ਸਾਰ ਹੋਇਆ ਕਰਦੀ ਹੈ। ਮਹਾਂਪੁਰਸ਼ਾਂ ਦੇ ਜੀਵਨ ਜਿਵੇਂ ਅਜੋਕੇ ਸਮੇਂ 'ਚ ਰਘਵੀਰ ਸਿੰਘ ਵੀਰ ਹੋਏ ਨੇ, ਬੜੇ ਪਰਮਾਤਮਾ ਦੇ ਨਾਲ ਮਿਲੇ, ਉਹ ਪਹਿਲਾਂ ਆਤਮ ਸਾਇੰਸ ਮੈਗਜ਼ੀਨ ਵੀ ਕੱਢਦੇ ਸਨ, ਜਿਹਨੂੰ ਇਸ ਪਾਸੇ ਦੀ ਲਗਨ ਜ਼ਿੰਦਗੀ ਦੇ ਅਸਲੀ ਆਸ਼ੇ ਨੂੰ ਮਿਲਣ ਦਾ ਮਨ ਦੇ ਵਿੱਚ ਚਾਉ ਪੈਦਾ ਹੋਇਆ, ਉਹਨਾਂ ਦੀ ਬੰਦਗੀ ਨਾਮਾ ਕਿਤਾਬ ਹੈ। ਕਈ ਕਿਤਾਬਾਂ ਨੇ, ਗੁਰਮੁਖ ਜੀਵਨ ਹੈ, ਅਰਦਾਸ ਦੀ ਸ਼ਕਤੀ ਵਗੈਰਾ, ਉਹਨਾਂ ਨੂੰ ਪੜ੍ਹ ਕੇ ਵੇਖੋ, ਉਹਨਾਂ ਨੂੰ ਦੱਸਿਆ ਵੀ ਕਿਵੇਂ ਕਿਵੇਂ ਇਸ ਲਾਈਨ ਦੇ ਵਿੱਚ। ਇਹ ਵੀ ਕੋਈ ਆਸਾਨ ਕੰਮ ਨਹੀਂ ਹੈ, ਬੰਦਗੀ ਕਰਨੀ ਕੋਈ ਆਸਾਨ ਕੰਮ ਨਹੀਂ ਹੈ, ਬੰਦਗੀ ਕਰਨੀ ਵੀ ਬਹੁਤ ਮੁਸ਼ਕਲ ਹੈ। ਉਹਦੀ ਰਹਿਮਤ ਹੋਵੇ, ਬਖਸ਼ਿਸ਼ ਹੋਵੇ, ਤਦੋਂ ਹੀ ਹੁੰਦੀ ਹੈ। ਉਹ ਪੜ੍ਹ ਕੇ ਵੇਖੋ। ਤੋ ਡਾਕਟਰ ਮਹੀਪ ਸਿੰਘ ਕਹਿੰਦੇ ਵੀ ਸਾਡੇ ਸਿੱਖ ਸਮਾਜ ਦੇ ਵਿੱਚ ਬੜੇ ਬੜੇ ਅਮੀਰ ਵੇਖੇ ਨੇ ਮੈਂ, ਉਹਨਾਂ ਦੇ ਘਰਾਂ ਦੇ ਵਿੱਚ ਗਿਆ, ਉਹਨਾਂ ਦੇ ਘਰਾਂ ਦੇ ਵਿੱਚ ਬਾਰਾਂ ਨੇ ਡਰਾਇੰਗ ਰੂਮਾਂ ਦੇ ਵਿੱਚ, ਜਾਂ ਕੋਈ ਬੇਸਮੈਂਟ ਹੋਏਗੀ ਜਿੱਥੇ ਬੈਠਣ ਦਾ, ਉੱਥੇ ਬਾਰਾਂ ਨੇ। ਹਰੇਕ ਕਿਸਮ ਦੀ ਸ਼ਰਾਬ ਉੱਥੇ ਹੈ ਔਰ ਹਰ ਇੱਕ ਦੇਸ਼ ਦੀ ਸ਼ਰਾਬ ਹੈ, ਲੇਕਿਨ ਕਿਸੇ ਘਰ 'ਚ ਲਾਇਬ੍ਰੇਰੀ ਨਜ਼ਰ ਨਹੀਂ ਆਈ ਹੈ। ਸਿੱਖ ਦੀ ਬਦਕਿਸਮਤੀ ਹੈ, ਉਹ ਪੜ੍ਹਨ ਤੋਂ ਬਹੁਤ ਗੁਰੇਜ਼ ਕਰਦਾ ਹੈ। ਸਿੱਖਾਂ ਨੂੰ ਵਿਦਵਾਨਾਂ ਦਾ, ਗਿਆਨੀਆਂ ਦਾ ਧਰਮ ਕਿਹਾ ਜਾਂਦਾ ਹੈ ਔਰ ਗਿਆਨ ਵਾਲੀ ਗੱਲ ਕੋਈ ਨਹੀਂ। ਚਮਕੌਰ ਦੀ ਗੜੀ ਜਿਹਦਾ ਅਸੀਂ, ਕਿਉਂਕਿ 20 ਦਸੰਬਰ 1704 ਨੂੰ ਸਾਹਿਬਾਂ ਨੇ ਉਹ ਗੜੀ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਸਾ ਨਦੀ ਤੱਕ 7 ਲੜਾਈਆਂ ਹੋਈਆਂ ਨੇ, ਇਹਦਾ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ, ਕਿੱਥੇ ਕਿੱਥੇ ਕਿਵੇਂ ਕਿਵੇਂ ਹੋਈਆਂ ਨੇ। ਤੁਸੀਂ ਇਤਿਹਾਸ ਦੀ ਨਿਗਾਹ ਮਾਰ ਕੇ ਵੇਖ ਲਓ, ਕਿਤੇ ਇਸ ਤਰ੍ਹਾਂ ਦਾ ਕੋਈ ਪਾਕ ਮੁਕੱਦਸ ਇਨਸਾਨ, ਪੀਰ ਪੈਗੰਬਰ ਔਲੀਆ ਉਹ ਨਹੀਂ ਮਿਲਿਆ ਜਿਹਨੇ ਕੌਮ ਦੀ ਖਾਤਰ ਆਪਣੇ ਬੱਚੇ ਨਿਸ਼ਾਵਰ ਕਰ ਦਿੱਤੇ ਹੋਣ, ਪਰਿਵਾਰ ਹੀ ਨਿਸ਼ਾਵਰ ਪੂਰਾ ਕਰ ਦਿੱਤਾ ਹੋਵੇ। ਹਜ਼ਰਤ ਇਬਰਾਹਿਮ ਦੀ ਲਾਈਫ ਪੜ੍ਹ ਕੇ ਵੇਖੋ, ਜਦੋਂ ਕੁਰਬਾਨੀ ਦੀ ਗੱਲ ਖੁਦਾ ਨੇ ਕਹੀ, ਉਹਦਾ ਇਸਮਾਇਲ ਲੜਕਾ ਸੀ, ਉਹਨੂੰ ਕਤਲ ਕਰਨ ਲੱਗਿਆ, ਅੱਖਾਂ 'ਤੇ ਪੱਟੀ ਬੰਨ ਲਈ ਕਿ ਮੈਂ ਵੇਖ ਨਹੀਂ ਸਕਦਾ ਇਹ। ਰਾਮਚੰਦਰ ਜਿਹੜਾ ਹੈ, ਉਹਦਾ ਜਿਹੜਾ ਬਾਪ ਸੀ ਉਹਦੇ ਵਿਯੋਗ 'ਚ ਖਤਮ ਹੋ ਗਿਆ। ਹੋਰ ਜਿੰਨੇ ਵੀ ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ, ਹਜ਼ਰਤ ਈਸਾ ਨੇ ਜਦੋਂ ਸੂਲੀ 'ਤੇ ਚੜ੍ਹਿਆ, ਇਹ ਵਾਕਿਆ ਨੇ, ਇਤਿਹਾਸ ਦੀਆਂ ਗੱਲਾਂ ਨੇ। ਉਸਨੇ ਕਿਹਾ ਵੀ ਐ ਖੁਦਾ, ਇਹ ਤੂੰ ਕੀ ਕਰ ਰਿਹਾ, ਮੈਂ ਤਾਂ ਕੋਈ ਗਲਤ ਕੰਮ ਕੀਤਾ ਨਹੀਂ, ਇਹ ਦੁੱਖਾਂ ਦਾ, ਇਹ ਮੁਸੀਬਤਾਂ ਦਾ ਭਰਿਆ ਹੋਇਆ ਪਿਆਲਾ ਮੇਰੇ ਸਾਹਮਣੇ ਕਿਵੇਂ ਆ ਗਿਆ। ਕੀਪ ਇਟ ਆਊਟ ਫਰੋਮ ਮਾਈ ਆਈਸ। ਉਦੋਂ ਤੱਕ ਵਿਦਵਾਨ ਲੋਕ ਕਹਿੰਦੇ ਨੇ ਉਹ ਤਰਖਾਣ ਫਿਲਿਪਸ ਦਾ ਲੜਕਾ ਸੀ, ਅਤੇ ਜਦੋਂ ਉਸਨੇ ਕਿਹਾ ਉਹ ਖੁਦਾ ਮੇਰੇ ਤੋਂ ਗਲਤੀ ਹੋ ਗਈ ਹੈ, ਜੋ ਤੂੰ ਕਰ ਰਿਹਾ ਉਹ ਸੱਤ ਹੈ, ਉਸ ਤੋਂ ਬਾਅਦ ਉਹ ਮਸੀਹ ਬਣਿਆ। ਜਿੰਨੇ ਵੀ ਪੀਰ ਪੈਗੰਬਰ ਹੋਏ ਨੇ ਉਹ ਵੇਖ ਲਓ, ਸਭ ਆਪਣੀ ਔਲਾਦ ਦੀ ਖਾਤਰ ਦੁਨੀਆਂ ਦੇ ਵਿੱਚ ਕੰਮ ਆਦਮੀ ਔਲਾਦ ਨੂੰ ਉਤਾਂਹ ਚਾੜ੍ਹਨ ਲਈ ਕਰਦਾ ਹੈ। ਔਰ ਇਹ ਸੋਝੀ ਤਦੋਂ ਪੈਂਦੀ ਹੈ ਆਦਮੀ ਨੂੰ ਜਦੋਂ ਆਦਮੀ ਪਰਮਾਤਮਾ ਦੇ ਨਾਲ ਜੁੜਦਾ ਹੈ। ਦੇਖੋ ਆਦਮੀ ਉਹੀਓ ਹੁੰਦਾ ਹੈ, ਜਿਹੜੇ ਬ੍ਰਹਮ ਗਿਆਨੀ ਮਹਾਂਪੁਰਸ਼ ਹੁੰਦੇ ਨੇ, ਸੰਤ ਭਗਤ ਹੁੰਦੇ ਨੇ, ਨੇਕ ਜਨ ਹੁੰਦੇ ਨੇ, ਉਹਨਾਂ ਦੇ ਕੋਈ ਚਾਰ ਹੱਥ ਨਹੀਂ ਹੁੰਦੇ, ਕੋਈ ਚਾਰ ਅੱਖਾਂ ਨਹੀਂ ਹੁੰਦੀਆਂ, ਉਹਨਾਂ ਦੀਆਂ ਵੀ ਦੋ ਅੱਖਾਂ ਨੇ, ਹੱਥ ਪੈਰ ਨੇ। ਭਾਈ ਕੌਰ ਸਿੰਘ ਜੀ ਹੋਏ ਨੇ ਜਿਹਦਾ ਨਾਂ ਗੁਰਬਖਸ਼ ਸਿੰਘ ਸੀ, ਜਿਹੜੇ ਭਾਈ ਬੁੱਢਾ ਜੀ ਦੇ ਖਾਨਦਾਨ ਦੇ ਵਿੱਚੋਂ ਸਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੱਦੀ 'ਤੇ ਸੁਸ਼ੋਭਿਤ ਕਰਾਇਆ ਸੀ। ਉਹਨਾਂ ਤੋਂ ਛੋਟੇ ਸਨ, ਲੇਕਿਨ ਬਾਅਦ 'ਚ ਬਹੁਤ ਦੇ ਰਹੇ ਨੇ, ਵੱਡੀ ਆਰਜਾ ਹੋਈ ਹੈ ਉਹਨਾਂ ਦੀ। ਉਹਨਾਂ ਦੀਆਂ 3 ਸ਼ਾਦੀਆਂ ਸਨ। ਇਹ ਜਿਹੜੀ ਪੁਰਾਣੀ ਧਾਰਨਾ ਸੀ ਕਿ ਆਦਮੀ ਪਰਮਾਤਮਾ ਨਾਲ ਤਦੋਂ ਹੀ ਮਿਲ ਸਕਦਾ ਹੈ ਜੇ ਉਹ ਘਰ ਬਾਰ ਸਭ ਕੁਛ ਛੱਡ ਕੇ ਜਾਵੇ, ਔਰਤ ਛੱਡੇ, ਬਾਲ ਬੱਚੇ ਛੱਡੇ, ਇਹ ਮੋਹ ਮਮਤਾ ਸਾਰੀ ਛੱਡੇ। ਗੁਰੂ ਸਾਹਿਬਾਂ ਨੇ ਜੋ ਗ੍ਰਹਿਸਥ ਆਲੋਚਾ ਦੱਸਿਆ ਹੈ, ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਗ੍ਰਹਿਸਥ ਵਿੱਚ ਰਹਿੰਦਿਆਂ ਹੋਇਆਂ ਹਜ਼ਾਰ ਕਿਸਮ ਦੀਆਂ ਮੁਸੀਬਤਾਂ ਪੈਂਦੀਆਂ ਨੇ, ਦੁੱਖ ਤਕਲੀਫ ਪੈਂਦੇ ਨੇ, ਉਹ ਸਭ ਕੁਝ ਸਹਿੰਦਿਆਂ ਹੋਇਆਂ ਆਦਮੀ ਜਿਹੜਾ ਹੈ ਉਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹੇ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਉਹਦੀ ਰਜ਼ਾ ਦੇ ਵਿੱਚ ਰਹਿਣਾ ਕੋਈ ਆਸਾਨ ਕੰਮ ਨਹੀਂ ਹੈ। ਇਸ ਕਰਕੇ ਮਹਾਰਾਜ ਦਾ ਫਰਮਾਨ ਆਉਂਦਾ ਹੈ ਕਿ ਹੇ ਭਾਈ, ਜੀਵਨ ਨੂੰ ਸਰ ਕਰਨਾ ਹੈ ਅਤੇ ਬਾਣੀ ਦੇ ਨਾਲ ਜੁੜਨਾ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਧੁਨ ਮੈਨੇ ਸ਼ਬਦ, ਧਿਆਨ ਮੈਨੇ ਸੁਰਤ। ਔਰ ਫਿਰ ਦੇਖੋ ਕਮਾਲ ਦੀ ਗੱਲ, ਗੁਰੂ ਨਾਨਕ ਦੇਵ ਜੀ ਲੈ ਲਓ, ਪ੍ਰਗਟ ਹੋਣਾ ਅਲੱਗ ਗੱਲ ਹੁੰਦੀ ਹੈ, ਜਨਮ ਹੋਣਾ ਅਲੱਗ ਗੱਲ ਹੁੰਦੀ ਹੈ। ਜਿਹਦਾ ਜਨਮ ਹੁੰਦਾ ਉਹ ਮਰਦਾ ਹੈ, ਪ੍ਰਗਟ ਜੋਤ ਹੁੰਦੀ ਹੈ। ਭਾਈ ਗੁਰਦਾਸ ਜੀ ਲਿਖਿਆ ਨਾ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਔਰ ਜੋਤ ਜਿਹੜੀ ਹੈ ਉਹ ਸਮਾਪਤ ਹੁੰਦੀ ਨਹੀਂ ਹੈ। ਗੁਰੂ ਨਾਨਕ ਦੇਵ ਜੀ ਪਰਮਾਤਮਾ ਨੇ ਆਪ ਨਾਰਾਇਣ ਕਲਾ ਤਾਰ ਜਗ ਮੇ ਪਰਵਰੇ ਹੋ। ਔਰ ਫਿਰ ਗੁਰੂ ਗੋਬਿੰਦ ਸਿੰਘ ਦੇ ਬਾਰੇ ਭਾਈ ਗੁਰਦਾਸ ਸਿੰਘ ਜੀ ਦੂਜੇ ਲਿਖਦੇ ਨੇ, ਉਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ। ਔਰ ਫਿਰ ਇਹ ਵੀ ਕਿਹਾ ਗਿਆ ਹੈ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਖਾਲਸਾ ਵੀ ਜੋਤ ਹੈ, ਖਾਲਸਾ ਕਿਸੇ ਵਿਅਕਤੀ ਦਾ ਨਾਮ ਨਹੀਂ ਹੈ। ਔਰ ਜੋਤ ਹਮੇਸ਼ਾ ਬਰਕਰਾਰ ਰਹਿੰਦੀ ਹੈ, ਸ਼ਬਦ ਹਮੇਸ਼ਾ ਬਰਕਰਾਰ ਰਹਿੰਦਾ ਹੈ, ਉਹਦੇ ਵਿੱਚ ਤਰੁੱਟੀ ਨਹੀਂ ਆਉਂਦੀ ਹੈ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਪ੍ਰਗਟ ਔਰ ਦੇ ਜਿਹੜੀ ਹੈ ਉਹ ਬਿਣਸਦੀ ਹੈ। ਇੱਥੋਂ ਕਈ ਦਫ਼ਾ ਭੁਲੇਖਾ ਖਾ ਜਾਈਦਾ ਹੈ, ਇਹ ਭੁਲੇਖੇ ਵਾਲੀਆਂ ਗੱਲਾਂ ਨੇ ਨਾ, ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਦੀਆਂ ਨੂੰ ਉੱਤੇ ਬੜੀਆਂ ਰਜਾਈਆਂ ਦਿੱਤੀਆਂ ਜਾਂਦੀਆਂ ਨੇ, ਗਰਮੀਆਂ ਨੂੰ ਏਅਰ ਕੰਡੀਸ਼ਨ ਲਾਇਆ ਜਾਂਦਾ ਹੈ। ਐਸੇ ਵੀ ਕਈ ਗਰੁੱਪ ਨੇ, ਡੇਰੇ ਨੇ, ਥੱਲੇ ਦਾਤਣ ਵੀ ਰੱਖਦੇ ਨੇ, ਗੜਵੀ ਵੀ ਰੱਖਦੇ ਨੇ। ਇਹ ਗੱਲਾਂ ਤਾਂ ਸਰੀਰ ਦੀਆਂ ਨੇ, ਹੁਣ ਗੁਰੂ ਗ੍ਰੰਥ ਸਾਹਿਬ ਸਰੀਰ ਥੋੜ੍ਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਸਤਿਕਾਰ ਕਰਦੇ ਹਾਂ ਕਿਉਂਕਿ ਇਹ 'ਚ ਸ਼ਬਦ ਹੈ, ਸ਼ਬਦ ਜੋਤ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਬਿਰਧ ਹੋ ਜਾਂਦੀਆਂ ਨੇ, ਉਹਨਾਂ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ। ਲੇਕਿਨ ਕਦੇ ਜਪਜੀ ਸਾਹਿਬ ਦਾ, ਸੁਖਮਨੀ ਸਾਹਿਬ ਜੀ ਦਾ, ਆਨੰਦ ਸਾਹਿਬ ਜੀ ਦਾ ਵੀ ਸੰਸਕਾਰ ਹੋਇਆ ਹੈ। ਸਾਡੇ ਔਰ ਇਸ ਕਰਕੇ ਸਾਡੇ 400-500 ਸਾਲ ਹੋ ਗਏ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਹੋਇਆ, ਬੀੜਾਂ ਬਿਰਧ ਹੋ ਜਾਂਦੀਆਂ ਨੇ। ਇੱਥੇ ਦੇਹ ਤੋਂ ਭੁਲੇਖਾ ਖਾਣਾ ਔਰ ਦੇਹ ਤੋਂ ਦੁਨੀਆਂ ਨੂੰ ਗੁੰਮਰਾਹ ਕਰਨਾ ਉਹ ਗੱਲ ਗਲਤ ਹੈ। ਪ੍ਰਗਟ ਦੇਹ ਨਹੀਂ ਪ੍ਰਗਟ ਹੁੰਦੀ ਹੈ, ਦੇਹ ਜਨਮਦੀ ਹੈ। ਜਿਹੜਾ ਜਨਮਦਾ ਉਹਨੂੰ ਮਰਨਾ ਹੈ। ਜੋ ਪਿਓ ਸੋ ਬਿਨ ਸਹਿ ਪਰੋ ਆਜ ਕੇ ਕਾਲ, ਸਿਰਫ ਅੱਜ ਔਰ ਕੱਲ੍ਹ ਦਾ ਫਰਕ ਹੈ। ਕੋਈ ਅੱਜ ਚਲਾ ਗਿਆ, ਕੋਈ ਕੱਲ੍ਹ ਚਲ ਗਿਆ, ਜੋ ਪੈਦਾ ਹੋਇਆ ਉਸਨੇ ਜਾਣਾ ਹੈ। 60-70-80 ਸਾਲ ਕੀ ਮਿਹਨਤ ਰੱਖਦੇ ਨੇ, ਐਡਾ ਵੱਡਾ ਪਲੈਨਟ ਅਰਬਾਂ ਸਾਲ ਹੋ ਗਏ ਬਣੇ ਨੂੰ। ਔਰ ਜਿਹੜੀ ਸਾਇੰਸ ਉਹ ਕਹਿੰਦੀ ਹੈ ਸੂਰਜ ਵੀ ਹੌਲੀ ਹੌਲੀ ਖਤਮ ਹੋ ਰਿਹਾ, ਇੱਕ ਦਿਨ ਉਹ ਵੀ ਹੋਏਗਾ, ਇਹ ਉਹ ਅਲੱਗ ਗੱਲ ਹੈ ਵੀ ਉਹਦੀ ਬੜੀ ਉਮਰ ਹੈ। ਜਿਵੇਂ ਤੁਸੀਂ ਵੇਖਿਆ ਹੋਣਾ ਗਰਮੀਆਂ ਨੂੰ ਜਦੋਂ ਝੋਨੇ ਦੀ ਫਸਲ ਲੱਗਦੀ ਹੈ, ਉਸ ਵੇਲੇ ਇੱਕ ਇੱਲੀ ਜਿਹੀ ਪੈਦਾ ਹੁੰਦੀ ਹੈ, ਉਹ ਰਾਤ ਨੂੰ ਜਦੋਂ ਲਾਈਟ ਜਲਦੀ ਹੈ ਖੰਭਿਆਂ ਦੇ ਆਲੇ ਦੁਆਲੇ ਬਹੁਤ ਹੁੰਦੀ ਹੈ, ਉਹ ਸਵੇਰ ਨੂੰ ਮਰੀ ਪਈ ਹੁੰਦੀ ਹੈ। ਔਰ ਉਹ ਵੀ ਤਾਂ ਕਹਿੰਦੀ ਹੋਣੀ ਖੰਭੇ ਦੀ ਪਤਾ ਨਹੀਂ ਕਿੱਡੀ ਵੱਡੀ ਉਮਰ ਹੈ, ਇਹ ਵੀ ਕੋਹ ਹਿਮਾਲੀਆ ਦੀ ਤਰ੍ਹਾਂ ਵੱਡਾ ਹੈ, ਪਤਾ ਨਹੀਂ ਕਿੰਨੇ ਕਰਦਾ ਹੈ। ਇਸੇ ਢੰਗ ਨਾਲ ਅਸੀਂ 60-70-80 ਸਾਲ ਵੀ ਕੀ ਮਿਹਨਤ ਰੱਖਦੇ ਨੇ। ਗੁਰੂ ਸਾਹਿਬਾਂ ਨੇ ਇਸ ਕਰਕੇ ਕਦੇ ਵੀ ਜਿਹੜਾ ਸਿੱਖ ਹੈ, ਖਾਲਸਾ ਹੈ, ਉਹਨੂੰ ਸਮਝਿਆ ਹੀ ਨਹੀਂ ਗਿਆ। ਇਸ ਕਰਕੇ ਮੁਸਲਮਾਨ ਅਤੇ ਬ੍ਰਾਹਮਣ ਹਿੰਦੂ ਦੇ ਨਾਲ ਮਤਭੇਦ ਹੈ, ਕਿਉਂਕਿ ਉਹਨਾਂ ਨੇ ਸਮਝਿਆ ਹੀ ਨਹੀਂ। ਨਾ ਉਹਨਾਂ ਕੋਲ ਐਸੀ ਬੁੱਧੀ ਹੈ, ਅਤੇ ਨਾ ਉਹਨਾਂ ਕੋਲ ਐਸਾ ਪਲੇਟਫਾਰਮ ਹੈ, ਅਤੇ ਨਾ ਉਹਨਾਂ ਕੋਲ ਐਸੀ ਗਾਈਡਲਾਈਨ ਹੈ, ਨਾ ਐਸੀ ਕਸਵੱਟੀ ਹੈ। ਦੇਖੋ ਕਮਾਲ ਦੀ ਗੱਲ, ਪਾਣੀ ਪੱਤ ਦੀਆਂ 3 ਲਾਈਆਂ ਦਾ ਜ਼ਿਕਰ ਕਿਤਾਬਾਂ 'ਚ ਪੜ੍ਹਾਇਆ ਜਾਂਦਾ ਹੈ, ਜਿਨ੍ਹਾਂ ਦੇ ਨਾਲ ਹਿੰਦੁਸਤਾਨ ਗੁਲਾਮ ਹੋਇਆ ਹੈ। ਹਿੰਦੁਸਤਾਨ ਆਜ਼ਾਦ ਨਹੀਂ ਹੋਇਆ, ਉਹਨਾਂ ਨਾਲ ਗੁਲਾਮ ਹੋਇਆ ਜਿਹੜੇ ਪਾਣੀਪਤ ਦੇ ਉੱਤੇ ਲੜਾਈਆਂ। ਖਾਲਸਾ ਸਾਜਣ ਤੋਂ ਬਾਅਦ ਮੁੱਖ ਤੌਰ 'ਤੇ, ਮੁੱਖ ਤੌਰ 'ਤੇ ਚਾਰ ਲੜਾਈਆਂ ਅਨੰਦਪੁਰ ਸਾਹਿਬ ਹੋਈਆਂ ਨੇ 1700 ਦੇ ਵਿੱਚ, ਅਦੀਨਾ ਬੇਗ ਅਤੇ ਪੈਂਦੇ ਖਾਂ, ਔਰ ਫਿਰ ਪਹਾੜੀ ਰਾਜਿਆਂ ਦੇ ਨਾਲ, ਫਿਰ ਆਦਮ ਬੇਗ ਅਤੇ ਆਲਫ ਖਾਂ ਜਿਹੜਾ ਮਹਾਰਾਜ ਦਾ ਸੇਵਕ ਬਣ ਗਿਆ ਸੀ, ਮਹਾਰਾਜ ਦੇ ਵੱਲੋਂ ਹੋ ਕੇ ਲੜਿਆ, ਫਿਰ ਸੈਦ ਖਾਂ ਜਿਹੜਾ ਪੀਰ ਬੁੱਧੂ ਸ਼ਾਹ, ਬੁੱਧੂ ਸ਼ਾਹ ਸੈਦ ਸਨ, ਉਹ ਅਲੱਗ ਹੈ, ਉਹਨਾਂ ਦੇ ਇਤਿਹਾਸ ਵੱਲ ਮੈਂ ਇੱਦਾਂ ਨਾ ਜਾਵਾਂ। ਲੇਕਿਨ ਜਿਹੜੀ ਬੀਬੀ ਫਾਤਮਾ ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਸੀ, ਹਜ਼ਰਤ ਮੁਹੰਮਦ ਸਾਹਿਬ ਦੇ ਮਾਤਾ ਪਿਤਾ ਦੋਨੋਂ ਹੀ ਮਰ ਗਏ ਸਨ ਬਚਪਨ ਦੇ ਵਿੱਚ ਹੀ, ਉਹਨਾਂ ਨੂੰ ਪਾ ਲਿਆ ਸੀ ਉਹਦੇ ਚਾਚੇ ਨੇ, ਅੱਬੂ ਤਾਲਬ ਨੇ। ਅੱਬੂ ਤਾਲਬ ਦਾ ਲੜਕਾ ਸੀ ਹਜ਼ਰਤ ਅਲੀ, ਹਜ਼ਰਤ ਅਲੀ ਦੇ ਨਾਲ ਮੁਹੰਮਦ ਸਾਹਿਬ ਦੀ ਲੜਕੀ ਵਿਆਹੀ ਸੀ। ਇਹਨਾਂ 'ਚ ਇਸ ਤਰ੍ਹਾਂ ਉਹਨਾਂ ਦਾ ਆਪਣਾ ਇਹ ਸਮਾਜਿਕ ਬਣਤਰ, ਇੱਦਾਂ ਸ਼ਾਦੀਆਂ ਹੋ ਜਾਂਦੀਆਂ ਨੇ। ਉਸੀ ਖਾਨਦਾਨ ਦੇ ਵਿੱਚੋਂ, ਮੈਂ ਸੰਖੇਪ ਦੇ ਵਿੱਚ ਹੀ ਗੱਲ ਕਰ ਰਿਹਾ, ਪੂਰਾ ਇਤਿਹਾਸ ਨਹੀਂ ਦੱਸ ਰਿਹਾ, ਸੰਖੇਪ ਦੇ ਵਿੱਚੋਂ ਉਸੀ ਖਾਨਦਾਨ ਦੇ ਵਿੱਚੋਂ ਇਹ ਸੈਦ ਪੀਰ ਬੁੱਧੂ ਸ਼ਾਹ ਜੀ ਸਨ। ਔਰ ਸੈਦ ਜਿਹੜਾ ਹੈ ਉਹਦਾ ਐਡਾ ਉੱਚਾ ਮਰਾਤਬਾ ਹੈ, ਐਡੀ ਉੱਚੀ ਉਹਦੀ ਅਵਸਥਾ ਹੈ ਇਸਲਾਮ ਜਗਤ ਦੇ ਵਿੱਚ, ਜਿਹੜਾ ਹਾਥੀ ਦਾ ਚਲਾਉਣ ਵਾਲਾ ਹੁੰਦਾ ਹੈ ਉਹ ਸੈਦ ਘਰਾਣੇ 'ਚ ਹੁੰਦਾ ਹੈ, ਕਿਉਂਕਿ ਜਿਹੜਾ ਉਹ ਹਾਥੀ ਨੂੰ ਚਲਾਉਣ ਵਾਲਾ ਹੈ ਉਹਨੂੰ ਪਿੱਠ ਕਰਨੀ ਪੈਂਦੀ ਰਾਜੇ ਵਾਲਾ, ਔਰ ਰਾਜੇ ਦੇ ਰਾਜੇ ਨੂੰ ਪਿੱਠ ਕੇਵਲ ਸੈਦ ਜਿਹੜਾ ਹੈ ਉਹ ਦਿਖਾ ਸਕਦਾ ਹੈ, ਹੋਰ ਨਹੀਂ ਕੋਈ। ਇੱਦਾਂ ਹੀ ਸੈਦ ਪੀਰ ਬੁੱਧੂ ਸ਼ਾਹ ਸਨ, ਆਪਣੇ ਭੀਖਣ ਸ਼ਾਹ ਸਨ, ਅਲੱਗ ਚੀਜ਼ ਹੈ, ਬੜੀ ਵੱਡੀ ਯੂਨੀਵਰਸਿਟੀ ਉਹਦੇ, ਉਹ ਉਸ ਵੇਲੇ ਅੱਜ ਦੇ ਹਿਸਾਬ ਨਾਲ ਵੀਸੀ ਸਨ, ਜਿਨ੍ਹਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੈਦਾ ਹੋਏ ਨੇ 1666 ਦੇ ਵਿੱਚ, ਉਸ ਵੇਲੇ ਉਹਨਾਂ ਨੇ ਪੱਛਮ ਦੀ ਜਗ੍ਹਾ ਪੂਰਬ ਨੂੰ ਜਾ ਕੇ ਪੂਰਬ ਨੂੰ ਪਹਿਲਾਂ ਉਹਨਾਂ ਨੇ ਨਵਾਜ਼ ਪੜ੍ਹੀ, ਔਰ ਕਿਸੇ ਦੀ ਜ਼ਰੂਰਤ ਨਹੀਂ ਸੀ ਕਿ ਉਹਨਾਂ ਨੂੰ ਪੁੱਛ ਸਕੇ ਪੀ ਜੀ ਤੁਸੀਂ ਇਹ ਕੀ ਕੀਤਾ, ਸੈਦ ਸਾਨੂੰ ਵੀ ਕਦੇ ਮੌਕਾ ਮਿਲਿਆ ਉਹਨਾਂ ਦਾ ਪੂਰਾ ਸੱਜਣਾ ਉਹਨਾਂ ਦੇ ਜੀਵਨ ਦਾ ਆਪ ਦੇ ਨਾਲ ਸਾਂਝਾ ਕਰਾਂਗੇ। ਔਰ ਉੱਥੋਂ ਉਹ ਚੱਲਿਆ, ਤਕਰੀਬਨ 3.5-4 ਮਹੀਨੇ ਲੱਗੇ ਹੋਣਗੇ, ਉਸ ਵੇਲੇ ਤਾਂ ਐਸੇ ਸਾਜੋ ਸਮਾਨੇ ਸੀ ਜਾਣ ਦੇ, ਯਾਤਰਾ ਕਰਨ ਦੇ, ਜਦੋਂ ਮਹਾਰਾਜ ਦੇ ਸਾਹਮਣੇ, ਮਹਾਰਾਜ ਵਿੱਚ 3.5-4 ਕੁ ਮਹੀਨੇ ਦੇ ਹੋਣਗੇ, ਮਾਮਾ ਕਿਰਪਾਲ ਚੰਦ ਨੂੰ ਮਿਲਿਆ ਉਸ ਪਟਨਾ ਸਾਹਿਬ ਦੇ, ਉਸ ਵੇਲੇ ਰਾਜੇ ਦੀ ਨਿਆਈ ਸਨ ਕਰੀਮ ਬਖਸ਼ ਅਤੇ ਰਹੀਮ ਬਖਸ਼, ਉਹ ਵੀ ਸਾਹਿਬਾਂ ਤੋਂ ਵਰਸਾਏ ਸਨ, ਗੁਰੂ ਤੇਗ ਬਹਾਦਰ ਜੀ ਤੋਂ ਵਰਸਾਏ ਹੋਏ ਸਨ, ਅਤੇ ਉਹ ਉਹ ਜਿਹੜੇ ਸੱਤ ਉਹਦੇ ਨਾਲ ਉਹਦੇ ਮੁਰੀਦ ਸਨ, ਜਦੋਂ ਦਰਸਾਇਆ ਗਿਆ ਉਹ ਕੁੱਜੀਆਂ ਰੱਖ ਕੇ। ਇਸ ਤਰ੍ਹਾਂ ਹੀ ਜਿਹੜੇ ਸੈਦ ਪੀਰ ਬੁੱਧੂ ਸ਼ਾਹ ਜੀ ਸਨ, ਇਹ ਵੀ ਸੈਦ ਸਨ। ਬੀਬੀ ਫਾਤਮਾ ਦੇ ਖਾਨਦਾਨ ਦੇ ਨਾਲ ਜੁੜੇ ਹੋਏ ਸਨ। ਜਦੋਂ ਉਹਨਾਂ ਨੇ ਪਹਿਲੀ ਦਫ਼ਾ ਮਿਲੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੰਗਾਣੀ ਦੇ ਯੁੱਧ ਤੋਂ ਬਾਅਦ, ਪਹਿਲਾਂ ਵੀ ਮਿਲੇ ਨੇ, ਬਾਅਦ 'ਚ ਵੀ, ਜਦੋਂ ਬੱਚੇ ਉਹਨਾਂ ਦੇ, ਦੋ ਬੱਚੇ, ਦੋ ਭਰਾ ਅਤੇ ਮੁਰੀਦ ਸ਼ਹੀਦ ਹੋਏ ਨੇ, ਤਾਂ ਉਹਨਾਂ ਨੇ ਕਿਹਾ ਜੀ ਵੀ ਖੁਦਾ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ, ਕਿਵੇਂ ਖੁਦਾ ਨੂੰ ਰਜਾਇਆ ਜਾ ਸਕਦਾ ਹੈ। ਅਤੇ ਉਹ ਮਹਾਰਾਜ ਨੇ, ਦਸਮ ਪਾਤਸ਼ਾਹ ਨੇ ਕਿਹਾ ਕਿ ਉਹਨਾਂ ਦੀ ਬੰਦਗੀ, ਬੰਦਗੀ ਕਰਨ। ਦਰਅਸਲ ਗੱਲ ਇਹ ਹੈ, ਤੁਸੀਂ ਵੇਖੋ ਕਈ ਦਫ਼ਾ ਆਦਮੀ, ਅੱਜ ਦਾ ਬੱਚਾ ਜਿਹੜਾ ਨਾ, ਉਹ ਕਈ ਦਫ਼ਾ ਸਵਾਲ ਕਰ ਬੈਠਦਾ, ਹਰੇਕ ਹੀ ਕਹਿੰਦਾ ਨਾਮ ਜਪੋ, ਨਾਮ ਜਪੋ, ਬੰਦਗੀ ਕਰੋ, ਨਾਮ ਜਪੋ। ਉਹ ਕਹਿੰਦਾ ਜੀ ਇਹਨਾਂ ਕੀ ਬਣੇਗਾ, ਬੱਚਾ ਸਵਾਲ ਕਰਦਾ। ਹਾਲਾਂਕਿ ਜਿਹੜੀ ਸਾਇੰਸ ਹੈ, ਸਾਇੰਸ ਨੂੰ ਧਰਮ ਦੇ ਨਾਲ ਕੋਈ ਉਹਦਾ ਕੰਪੈਰੀਜ਼ਨ ਨਹੀਂ ਹੈ। ਸਾਇੰਸ ਮਨੁੱਖ ਦੇ ਦਿਮਾਗ ਦੀ ਕਾਢ ਹੈ, ਜਿਹੜਾ ਲਿਮਿਟਿਡ ਹੈ, ਜਿਹੜਾ ਕੁਛ ਹੱਦਾਂ ਦੇ ਵਿੱਚ ਮਹਿਦੂਦ ਹੈ। ਔਰ ਪਰਮਾਤਮਾ ਅਤੇ ਕੋਟ ਪ੍ਰਬੰਧ ਕੋ ਠਾਕਰ ਸਵਾਮੀ ਸਰਬ ਜੀਆਂ ਕਾ ਦਾਤਾ ਰਹੇ, ਦਿੱਤੇ ਕਰੀਏ ਸੁਰਤ ਮਤ ਮਨ ਬੁੱਧ, ਉਹ ਤਾਂ ਉੱਥੇ ਦੀ ਗੱਲ ਹੈ, ਪਰ ਫਿਰ ਵੀ ਕਈ ਦਫ਼ਾ ਹੋ ਜਾਂਦਾ ਜਦੋਂ ਅਸੀਂ ਜਿਹੜੇ ਆਦਮੀ ਵਰਗ ਅਸੀਂ ਬਣਨਾ ਚਾਹੁੰਦੇ ਹਾਂ ਉਹਦੀ ਨਕਲ ਕਰਦੇ ਹਾਂ ਉਸੇ ਢੰਗ ਨਾਲ। ਹੁਣ ਕਈ ਐਸੇ ਪ੍ਰਚਾਰਕ ਨੇ ਮਸਕੀਨ ਸਾਹਿਬ ਦੀ ਨਕਲ ਕਰਦੇ ਨੇ, ਉਹਦੇ ਵਾਂਗ ਨਹੀਂ ਬੋਲਣਾ, ਉਹਨਾਂ ਵਾਂਗ ਨਹੀਂ ਗੱਲ ਕਰਨੀ, ਉਹਨਾਂ ਵਾਂਗ ਨਹੀਂ ਕੱਪੜੇ ਪਾਉਣੇ। ਮੈਨੂੰ ਯਾਦ ਹੈ ਤਕਰੀਬਨ ਵੀ 22 ਸਾਲ ਮੈਨੂੰ ਇੱਥੇ ਆਏ ਹੋ ਗਏ, 23-24 ਸਾਲ ਦੀ ਗੱਲ ਹੋਣੀ ਹੈ। ਇੱਕ ਜੰਮੂ ਕਸ਼ਮੀਰ ਦਾ ਜਥਾ ਸੀ, ਗੁਰਗਰੇ ਮੁੰਡੇ ਸਨ, ਹੁਣ ਮੈਨੂੰ ਨਾਂ ਤਾਂ ਨਹੀਂ ਯਾਦ। ਉਹ ਜੇ ਕੀਰਤਨ ਕਰਦੇ ਹੁਣ ਦੂਰੋਂ ਕੋਈ ਸੁਣੇ ਤਾਂ ਇੰਝ ਲੱਗਦਾ ਸੀ ਪ੍ਰਵੇਸ਼ ਦਾ ਸਤਸੰਗ ਕੀਰਤਨ ਕਰ ਰਿਹਾ, ਬਿਲਕੁਲ ਉਸੇ ਢੰਗ ਦਾ, ਉਸੇ ਢੰਗ ਨਾਲ ਕੀਰਤਨ, ਉਹੀ ਬਹਾਓ, ਉਹੀ ਸ਼ੈਲੀ, ਉਹੀ ਪ੍ਰਮਾਣ, ਉਹੀ ਧੁਨਾ। ਇਸ ਕਰਕੇ ਅਸੀਂ ਜਿਹਦੇ ਵਰਗਾ ਬਣਨਾ ਚਾਹੁੰਦੇ ਹਾਂ ਉਹਨਾਂ ਦੀ ਉਹਦੀਆਂ ਆਦਤਾਂ, ਉਹਦੇ ਬਸਤਰ, ਉਹਦੇ ਰੂਪ ਰੰਗ ਰੇਖ, ਉਹਦੀ ਬੋਲਚਾਲ ਉਹ ਅਪਣਾਉਣੇ ਆ। ਹੁਣ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ, ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਜੋ ਪਰਮਾਤਮਾ ਦੀ ਖੂਬੀ ਹੈ, ਜੋ ਸਾਨੂੰ ਮੂਲ ਮੰਤਰ ਦੇ ਵਿੱਚ ਗੁਰੂ ਨਾਨਕ ਜੀ ਨੇ ਦਰਸਾਈ ਹੈ, ਆਦਮੀ ਉਸ ਤਰ੍ਹਾਂ ਦਾ ਬਣਦਾ ਹੈ। ਵੈਸੇ ਵੀ ਜਿਹੜੀ ਕੰਸਨਟ੍ਰੇਸ਼ਨ ਆਫ ਮਾਇੰਡ ਹੈ, ਆਦਮੀ ਦੇ ਦਿਮਾਗ 'ਚ ਬਹੁਤ ਸ਼ਕਤੀ ਹੈ। ਕਹਿੰਦੇ ਨੇ, ਐਸਾ ਮੰਨਿਆ ਜਾਂਦਾ ਹੈ ਕਿ ਉਹਦੀ ਸ਼ਕਤੀ ਦੇ ਨਾਲ ਨਿਊਯਾਰਕ ਦੇ 3 ਦਿਨ ਦੀ ਲਾਈਟ ਦੀ ਪੂਰਤੀ ਕੀਤੀ ਜਾ ਸਕਦੀ ਹੈ। ਇਸ ਕਰਕੇ ਜਿਹੜੇ ਮਹਾਂਪੁਰਸ਼ ਨੇ ਬਹੁਤਾ ਬੋਲਦੇ ਨੇ, ਅਸੀਂ ਬੋਲੀ ਜਾਂਦੇ, ਜਿਹੜੀ ਸਾਡੀ ਮਾਇੰਡ ਦੀ ਸਟਰੈਂਥ ਹੈ, ਮਾਇੰਡ ਦੀ ਜਿਹੜੀ ਸ਼ਕਤੀ ਹੈ ਉਹ ਖਾਜ ਹੁੰਦੀ ਰਹਿੰਦੀ ਹੈ। ਮਹਾਂਪੁਰਸ਼ ਬਹੁਤ ਘੱਟ ਬੋਲਦੇ ਨੇ, ਗੱਲ ਕਰਨਗੇ ਅਤੇ ਪਰਮਾਤਮਾ ਦੀ ਗੱਲ ਕਰਨਗੇ। ਜਦੋਂ ਪਰਮਾਤਮਾ ਦੇ ਨਾਮ ਦੇ ਨਾਲ ਵੀ ਜੁੜਦਾ ਅਤੇ ਪਰਮਾਤਮਾ ਦੀ ਜਿਹੜੀਆਂ ਖੂਬੀਆਂ ਨੇ, ਪਰਮਾਤਮਾ ਦੇ ਜਿਹੜੇ ਗੁਣ ਨੇ, ਉਹਦੇ ਜੋ ਵਿਸ਼ੇਸ਼ਣ ਨੇ ਸਾਡੇ ਪਾਸ ਗੁਰੂ ਗ੍ਰੰਥ ਸਾਹਿਬ ਬਾਣੀ ਰਾਹੀਂ ਆਏ, ਆਦਮੀ ਵੈਸਾ ਬਣ ਜਾਂਦਾ ਹੈ। ਉਹ ਅਲੱਗ ਗੱਲ ਹੈ ਵੀ ਸਮਾਂ ਲੱਗਦਾ ਹੈ। ਹਾਲਾਂਕਿ ਮੈਂ ਪੜ੍ਹਿਆ ਨਹੀਂ ਪਰ ਸੁਣਿਆ ਹੈ ਮਹਾਂਪੁਰਸ਼ਾਂ ਤੋਂ, ਕਹਿੰਦੇ ਨੇ ਵੀ ਕਬੀਰ ਸਾਹਿਬ 8ਵੇਂ ਜਾਮੇ 'ਚ ਮਿਲੇ ਨੇ, ਉਹਨਾਂ ਨੇ ਕਿਹਾ ਨਾ ਐਸੇ ਕਰਮ ਬਹੁਤ ਵਸਾਏ, ਜਬ ਹੋਏ ਰਾਮ ਗਰਭ ਹੋਇਆ ਏ। ਉਹ ਅਲੱਗ ਗੱਲ ਹੈ ਵੀ ਕਿੰਨਾ ਕੁ ਸਮਾਂ ਲੱਗਦਾ ਹੈ, ਲੇਕਿਨ ਜਦੋਂ ਆਦਮੀ ਪਰਮਾਤਮਾ ਦੀ ਬੰਦਗੀ ਕਰਦੇ ਨਾਲ ਜੁੜਦਾ ਹੈ ਅਤੇ ਪਰਮਾਤਮਾ ਦੇ ਜਿਹੜੇ ਗੁਣ ਨੇ ਉਹ ਨਿਰਭਉ ਹੈ, ਉਹ ਨਿਰਵੈਰ ਹੈ, ਅਕਾਲ ਹੈ, ਮਨੁੱਖ ਵੀ ਅਕਾਲ ਬਣ ਜਾਂਦਾ ਹੈ। ਉਸੀ ਬੰਦਗੀ ਨਾਮਾ ਪੜ੍ਹ ਕੇ ਵੇਖੋ, ਜਦੋਂ ਆਦਮੀ ਪਰਮਾਤਮਾ ਨਾਲ ਜੁੜਦਾ ਹੈ ਅਤੇ ਉਹ ਵੀ ਸਰੀਰ ਤੋਂ ਅਲੱਗ ਹੋ ਜਾਂਦਾ ਹੈ। ਉਹ ਅਵਸਥਾ ਜਦੋਂ ਆਦਮੀ ਦੀ ਆਉਂਦੀ ਹੈ ਉੱਥੇ ਨਾਮ ਵੀ ਸਮਾਪਤ ਹੋ ਜਾਂਦਾ ਹੈ। ਨਾਮ ਅਸੀਂ ਸਿਮਰਦੇ ਹਾਂ, ਵਾਹਿਗੁਰੂ ਕਰਦੇ ਹਾਂ ਪਰਮਾਤਮਾ ਨਾਲ ਮਿਲਣ ਦੇ ਲਈ, ਜਦੋਂ ਆਦਮੀ ਪਰਮਾਤਮਾ ਮਿਲ ਜਾਂਦਾ ਫਿਰ ਤਾਂ ਵਾਹਿਗੁਰੂ ਦਾ ਨਾਮ ਉਹ ਨਹੀਂ, ਫਿਰ ਜ਼ਬਾਨ ਤੋਂ ਲੈਂਦਾ, ਜ਼ਬਾਨ ਸ਼ਾਂਤ ਹੋ ਜਾਂਦੀ ਹੈ ਕਿਉਂ ਜਦੋਂ ਰੂਪ ਹੀ ਹੋ ਗਏ। ਇਸ ਕਰਕੇ ਪਰਮਾਤਮਾ ਨੂੰ ਦੋ ਨਹੀਂ ਮਿਲਦੇ, ਇੱਕੋ ਹੀ ਮਿਲਦਾ, ਉੱਥੇ ਇੱਕੋ ਹੀ ਰਹਿ ਜਾਂਦਾ, ਦੂਸਰਾ ਤਾਂ ਕੋਈ ਰਹਿੰਦਾ ਹੀ ਨਹੀਂ ਉੱਥੇ, ਪਰਮਾਤਮਾ ਰੂਪ ਬਣ ਜਾਂਦਾ। ਇਸ ਕਰਕੇ ਪਰਮਾਤਮਾ ਦਾ ਨਾਮ ਜਿਹੜਾ ਜਪਣਾ ਉਹ ਇਸ ਕਰਕੇ ਹੈ ਤਾਂ ਕਿ ਸਾਨੂੰ ਆਪਣੇ ਆਪੇ ਦੀ ਸੋਝੀ ਪੈ ਜਾਏ ਕਿ ਮੈਂ ਫਲਾਨਾ ਸਿੰਘ ਫਲਾਨਾ, ਉਹ ਨਹੀਂ, ਮੈਂ ਤਾਂ ਪਰਮਾਤਮਾ ਦਾ ਰੂਪ ਹੈ। ਕਹਿੰਦੇ ਨੇ ਮਹਾਤਮਾ ਬੁੱਧ ਤਕਰੀਬਨ 7.5 ਸਾਲ ਉਸਨੇ ਤਪੱਸਿਆ ਕੀਤੀ ਹੈ, ਕਾਲਣਾ ਕਾਲੀ ਹੈ। ਕਹਿੰਦੇ ਨੇ ਜਦੋਂ ਉਹ ਇਨਲਾਈਟਡ ਹੋਏ, ਉਹਨਾਂ ਨੂੰ ਪੁੱਛਿਆ ਕਿ ਬਈ ਹੁਣ ਤੁਹਾਡੇ 'ਚ ਕੀ ਫਰਕ ਪੈ ਗਿਆ, ਉਹ ਕਹਿੰਦਾ ਕੁਛ ਵੀ ਨਹੀਂ, ਆਪਣੇ ਆਪੇ ਦੀ ਸੋਝੀ ਹੋ ਗਈ, ਬਸ ਇੰਨਾ ਹੀ ਫਰਕ ਪਿਆ। ਇਹੀ ਉਹ ਚੀਜ਼ ਹੁੰਦੀ ਹੈ, ਉਹ ਆਪਣੇ ਆਪੇ ਦੀ ਸੋਝੀ ਕੀ ਹੈ, ਮਨ ਤੋਂ ਜੋਤ ਸਰੂਪ ਹੈ। ਇੱਥੇ ਜਿਹੜਾ ਮਨ ਹੈ ਉਹ ਆਤਮਾ ਨੂੰ ਮੁਖਾਤਿਬ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ, ਪਰਮਾਤਮਾ ਦੀ ਬੰਦ ਆ ਜਿੰਨਾ ਸਾਡਾ ਉਪਰਾਲਾ ਹੈ, ਕਥਾ ਕੀਰਤਨ ਸੁਣਨਾ, ਪਾਠ ਸੁਣਨਾ, ਪਾਠ ਕਰਨਾ, ਇਹ ਇਸ ਗੱਲ ਦੇ ਪ੍ਰਤੀ ਆਪਣੇ ਆਪ ਨੂੰ ਲਾਣਾ ਹੈ ਕਿ ਸਾਨੂੰ ਸੋਝੀ ਆ ਸਕੇ ਕਿ ਮੈਂ XYZ ਨਹੀਂ, ਮੈਂ ਤਾਂ ਪਰਮਾਤਮਾ ਦਾ ਰੂਪ ਹਾਂ। ਇਸ ਕਰਕੇ ਕਰਾਊਨ ਆਫ ਦੀ ਕ੍ਰੀਏਸ਼ਨ ਕਹਿੰਦੇ ਨੇ ਨਾ, ਅਤੇ ਜਦੋਂ ਸੋਝੀ ਨਹੀਂ ਹੈ ਤਾਂ ਫਿਰ ਉਹ ਕਰਾਊਨ ਕਾਹਦਾ ਹੈ। ਫਿਰ ਤਾਂ ਜਿਵੇਂ ਆਮ ਸਿਆਣੇ ਕਹਿੰਦੇ ਨੇ ਪਸ਼ੂ ਪੰਛੀ ਜਿਹੜੇ ਨੇ ਉਹ ਸੁਖੀ ਨੇ, ਪਸ਼ੂ ਪੰਛੀ ਉਹ ਕਦੇ ਆਤਮ ਹੱਤਿਆ ਨਹੀਂ ਕਰਦੇ, ਉਹਨਾਂ ਨੂੰ ਕਦੇ ਇੰਨਾ ਦੁੱਖ ਨਹੀਂ ਹੁੰਦਾ ਹੈ ਕਿਉਂਕਿ ਉਹ ਪ੍ਰਕਿਰਤੀ ਦੇ ਰੂਪ ਦੇ ਨਾਲ, ਪ੍ਰਕਿਰਤੀ ਦੇ ਅਸੂਲ ਦੇ ਨਾਲ ਚੱਲਦੇ ਨੇ। ਮਨੁੱਖ ਜਿਹੜਾ ਉਹਨਾਂ ਤੋਂ ਅਲੱਗ ਹੈ, ਕਿਉਂਕਿ ਇਹਦੇ ਪਾਸ ਦਿਮਾਗ ਹੈ, ਅਕਲ ਹੈ, ਸ਼ਕਤੀ ਹੈ, ਬੁੱਧੀ ਹੈ, ਇਸ ਕਰਕੇ ਅਲੱਗ ਹੈ, ਵੱਖਰਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਕਿਉਂਕਿ ਜਿਹੜਾ ਦਸੰਬਰ ਦਾ ਮਹੀਨਾ ਹੈ, ਇਹ ਸਾਰਾ ਹੀ ਸ਼ਹਾਦਤਾਂ ਦਾ ਮਹੀਨਾ ਹੈ। ਇੱਡੀਆਂ ਬੜੀਆਂ ਸ਼ਹਾਦਤਾਂ, ਔਰ ਸਿੱਖ ਕੌਮ ਦੇ ਲਈ ਕਹਿੰਦੇ ਨੇ, ਬਾਣੀਆਂ ਬਵਾਣੀਆਂ ਪੁੱਤ ਸੇ ਪੁੱਤ ਕਰੇਨ, ਬਾਬਾਣੀਆਂ ਕਹਾਣੀਆਂ ਪੁੱਤ ਸੇ ਪੁੱਤ ਕਰੇਨ। ਪੁਰਾਣੇ ਬਜ਼ੁਰਗਾਂ ਦੇ ਕਾਰਨਾਮੇ ਜੀਵਨ ਪ੍ਰਤੀ ਨੂੰ ਯਾਦ ਕਰਨ ਦੇ ਨਾਲ ਮਨੁੱਖ ਦਾ ਜੀਵਨ ਤਬਦੀਲ ਹੋ ਜਾਂਦਾ ਹੈ। ਜ਼ਿੰਦਾ ਰੱਖਣਾ ਚਾਹੁੰਦਾ ਹੈ ਜੇ ਸੀਨੇ ਦੀਆਂ ਸੱਲਾਂ ਨੂੰ, ਕਦੇ ਕਦੇ ਯਾਦ ਕਰ ਲਿਆ ਕਰ ਇਤਿਹਾਸ ਦੀਆਂ ਗੱਲਾਂ ਨੂੰ। ਆਪਣੇ ਆਪ ਨੂੰ ਸੋਝੀ ਪੈਂਦੀ ਹੈ, ਸਮਝ ਪੈਂਦੀ ਹੈ ਵੀ ਸਾਡੇ ਵੱਡਿਆਂ ਨੇ ਕੀ ਕੀਤਾ ਹੈ। ਸੋ ਥੋੜ੍ਹੀ ਸਿਹਤ ਠੀਕ ਨਹੀਂ, ਪਰ ਆਪਦੇ ਦਰਸ਼ਨ ਪਰਮਾਤਮਾ ਦੀ ਬਖਸ਼ਿਸ਼ ਦਾ ਸਦਕਾ, ਉਹਦੀ ਰਹਿਮਤ ਦਾ ਸਦਕਾ, ਉਹਦਾ ਸੁਭਾਗ ਪ੍ਰਾਪਤ ਹੋਇਆ ਹੈ। ਤੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਜਿਹੜੀ ਸੰਗਤ ਹੈ ਉਹੀ ਮਨੁੱਖ ਨੂੰ ਹੌਲੀ ਹੌਲੀ, ਸੰਗਤ ਜਿਹੜੀ ਹੈ ਉਹੀ ਵਿੱਚ ਸੰਗਤ ਹਰ ਪਲ ਵਸੇ ਜੀ, ਔਰ ਸੰਗਤ ਦੇ ਵਿੱਚੋਂ ਹੀ ਪਰਮਾਤਮਾ ਦੇ ਨਾਮ, ਪਰਮਾਤਮਾ ਦੇ ਰਸਤੇ ਪੈਣ ਦੀ ਸੋਝੀ ਹੁੰਦੀ ਹੈ, ਉਹ ਤੋਂ ਬਗੈਰ ਨਹੀਂ ਜੀ ਹੁੰਦੀ ਹੈ। ਦਾਤਾ ਬਖਸ਼ਿਸ਼ ਕਰੇ, ਰਹਿਮਤ ਕਰੇ। ਤੋ ਇਹਨਾਂ ਖਾਂ ਦੌਰਾ ਖਿਮਾ ਦੇ ਜਾ ਚੱਕਾ, ਭੁੱਲ ਚੁੱਕ ਮਾਫ਼ ਕਰਨੀ। ਅਗਲੇ ਹਫ਼ਤੇ ਸੱਚਾ ਪਾਤਸ਼ਾਹ ਰਹਿਮਤ ਕਰੇ, ਆਪ ਦੀਆਂ ਦੁਆਵਾਂ ਅਸੀਸਾਂ ਨਾਲ ਹੋਣਗੀਆਂ ਅਤੇ ਸਿਹਤ ਜਾਬ ਹੋਣ ਕਰਕੇ ਹੋ ਕੇ ਫਿਰ ਆਪਦੇ ਸਨਮੁਖ, ਕਿਉਂਕਿ ਬਹੁਤ ਬੜਾ ਦਿਹਾੜਾ ਹੈ, ਕਿਉਂਕਿ 20 ਨੂੰ ਮਹਾਰਾਜ ਨੇ ਛੱਡਿਆ, 20 ਦਸੰਬਰ ਨੂੰ ਅਨੰਦਪੁਰ ਸਾਹਿਬ, 22 ਨੂੰ ਉਹ ਚਮਕੌਰ ਸਾਹਿਬ ਦੀ ਗੜੀ ਦਾ ਸਾਕਾ ਹੁੰਦਾ ਹੈ, ਔਰ ਫਿਰ ਅੱਗੇ 26, 27, 28 ਚਾਰ ਦਿਨ ਦਾ ਸਾਕਾ ਸਰਹੰਦ ਦਾ ਹੈ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ। ਅਤੇ ਇਸ ਢੰਗ ਨਾਲ ਇਹ ਦਿਨ ਆਉਣੇ ਨੇ, ਆਪਣੇ ਆਉਣਾ ਤਾਂ ਕਿ ਸਾਨੂੰ ਪਤਾ ਲੱਗ ਸਕੇ ਸਾਡੇ ਵੱਡਿਆਂ ਨੇ ਇਸ ਕੌਮ ਦੀ ਖਾਤਰ ਕਿਆ ਕਿਆ, ਮਨੁੱਖਤਾ ਦੀ ਖਾਤਰ, ਕੌਮ ਵੀ ਨਹੀਂ ਮਨੁੱਖਤਾ ਦੀ ਖਾਤਰ ਕਿੰਨੀਆਂ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ। ਇਹਨਾਂ ਖਰਾਂ ਤੋਂ ਰੱਖੇ ਬਣੇ ਜਾ ਚੱਕਾਂ। ਵਾਹਿਗੁਰੂ ਜੀ ਕਾ ਖਾਲਸਾ,